ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ। ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ। ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕੋ ਤੁਮ ਕਿਆ ਗਰਬੇ ਰਹਾਓ। ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸ ਤੁਝ ਪਾਹੇ ਅਮਾਨ। ਬਿਸਟਾ ਅਸਤ ਰਕਤ ਪਰੇਟੇ ਚਾਮ, ਇਸ ਉਪਰ ਲੇ ਰਾਖਿਓ ਗੁਮਾਨ। ਏਕ ਵਸਤ ਬੂਝੈ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਐ ਅਰ ਪੁਰਖ ਸੁਜਾਨ। ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਐ ਅਰ ਪੁਰਖ ਸੁਜਾਨ। ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਹਾਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਰ ਮਨੁੱਖ ਨੂੰ ਆਪਣੇ ਸਰੀਰ ਦਾ ਹੰਕਾਰ ਹੈ, ਇਸ ਹੰਕਾਰ ਨੂੰ ਦੂਰ ਕਰਨ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਮੂਲ ਸੰਭਾਲੋ ਅਚੇਤ ਗੁਵਾਰਾ, ਇਤਨੇ ਕਹੋ ਤੁਮ ਕਿਆ ਗਰਬੇ ਰਹਾਓ। ਸਤਿਗੁਰੂ ਇਸ ਮਨੁੱਖ ਨੂੰ ਅਚੇਤ ਗਵਾਰ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਐ ਮਨੁੱਖ, ਤੂੰ ਅਚੇਤ ਹੈ, ਮੂਰਛਤ ਹੋਇਆ ਹੈ, ਤੇਰੀ ਹੋਸ਼ ਟਿਕਾਣੇ ਨਹੀਂ ਹੈ, ਗੁਵਾਰਾ, ਤੂੰ ਮੂਰਖ ਵੀ ਹੈ, ਬੇਵਕੂਫ ਵੀ ਹੈ, ਤੂੰ ਬਿਨਾਂ ਮਤਲਬ ਤੋਂ ਬਹੁਤ ਭਾਰੀ ਹੰਕਾਰ ਕਰ ਰਿਹਾ ਹੈ। ਮੂਲ ਸੰਭਾਲੋ, ਪਰ ਤੂੰ ਆਪਣੇ ਮੂਲ ਨੂੰ ਤਾਂ ਸੰਭਾਲ, ਆਪਣੇ ਮੂਲ ਨੂੰ ਤਾਂ ਯਾਦ ਕਰ, ਤੇਰਾ ਸਰੀਰ ਕਿਵੇਂ ਬਣਿਆ ਹੈ, ਕਦੇ ਇਹਦੇ ਬਾਰੇ ਸੋਚ, ਸਰੀਰ ਦਾ ਮੂਲ ਕੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਾਰਾ, ਰਕਤ ਬਿੰਦ ਕਾ ਇਹ ਤਣੋ, ਅਗਨੀ ਪਾਸ ਪ੍ਰਾਣ। ਹਜ਼ੂਰ ਕਹਿੰਦੇ ਨੇ ਸਾਡੇ ਸਰੀਰ ਦਾ ਮੂਲ ਰਕਤ ਬਿੰਦ ਹੈ। ਸਤਿਗੁਰੂ ਕਹਿੰਦੇ ਨੇ ਐ ਅਚੇਤ, ਐ ਮੂਰਖਾ, ਤੂੰ ਆਪਣੇ ਮੂਲ ਨੂੰ ਯਾਦ ਕਰ। ਤੇਰਾ ਸ਼੍ਰੀ ਰਕਤ ਬਿੰਤੋਂ ਬਣਿਆ ਹੈ ਨਾ, ਇਤਨੇ ਕਹੋ ਤੁਮ ਕਿਆ ਕਰਬੇ। ਇਸ ਇੰਨੇ ਕੁ ਸਰੀਰ ਦੇ ਲਈ ਤੁਸੀਂ ਕਿਸ ਗੱਲ ਦਾ ਹੰਕਾਰ ਕਰ ਰਹੇ ਹੋ, ਕਿਉਂ ਹੰਕਾਰ ਕਰ ਰਹੇ ਹੋ? ਇਹ ਸਰੀਰ ਦੀ ਹੋਂਦ ਰਕਤ ਬਿੰਤੋਂ ਬਣੀ ਹੈ, ਇਸ ਦਾ ਇੰਨਾ ਅਵਮਾਨ, ਇੰਨਾ ਹੰਕਾਰ ਕਿਉਂ ਕਰਦੇ ਹੋ? ਸਰੀਰ ਦਾ ਸਾਨੂੰ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਭਗਤ ਕਬੀਰ ਜੀ ਨੇ ਵੀ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਬੀਰ, ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਹੋਂਗੇ ਜਿਉਂ ਕਾਂਚਰੀ ਪੋਏ ਅੰਗ। ਇਹ ਸਰੀਰ ਨੇ ਸਾਡੇ ਨਾਲ ਨਹੀਂ ਜਾਣਾ, ਜਿਵੇਂ ਸੱਪ ਕੁੰਜ ਲਾ ਕੇ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਜੀਵ ਆਤਮਾ ਨੇ ਦੇਹ ਨੂੰ ਛੱਡ ਕੇ ਚਲੇ ਜਾਣਾ ਹੈ, ਇਹਦਾ ਹੰਕਾਰ ਕਾਹਦਾ ਕਰਨਾ ਹੈ? ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਚੇਤ ਗਵਾਰ ਮਨੁੱਖ ਨੂੰ ਕਿਵੇਂ ਸਮਝਾ ਰਹੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤਕਾਰ ਹੋਏਗੀ ਮਾਟੀ।
ਅਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਐ ਮਨੁੱਖ, ਪੁੱਤਰੀ ਦਾ ਅਰਥ ਹੈ ਪੁਤਲੀ। ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਪੁਤਲੀ ਹੈ। ਪੁਰਾਣੇ ਸਮੇਂ ਦੇ ਵਿੱਚ ਉਹ ਨਟ ਪੁਤਲੀਆਂ ਬਣਾ ਕੇ ਉਹਦੇ ਤਮਾਸ਼ੇ ਕਰ ਕਰਕੇ ਵਿਖਾਉਂਦੇ ਸਨ, ਜਿਸ ਨੂੰ ਨਟ ਪੁਤਲੀ ਪੁਤਲੀ ਦਾ ਤਮਾਸ਼ਾ ਕਿਹਾ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ ਨਟ ਪਰਮਾਤਮਾ ਹੈ। ਐ ਮਨੁੱਖ, ਇਹ ਤੇਰੀ ਦੇਹ ਰੂਪੀ ਪੁਤਲੀ, ਉਸਨੇ ਬੜੀ ਤਰਕੀਬ ਦੇ ਨਾਲ ਥਾਟੀ ਦਾ ਅਰਥ ਬਣਾਈ ਹੈ। ਵੇਖ ਲਓ, ਉਸ ਅਕਾਲ ਪੁਰਖ ਵਾਹਿਗੁਰੂ ਨੇ ਰਾਕਤ ਬਿੰਦ ਤੋਂ ਬੜੀ ਸੋਹਣੀ ਤਰਕੀਬ ਅਤੇ ਬੜੀ ਸੋਹਣੀ ਤਦਬੀਰ ਕਰਕੇ ਤੇਰੀ ਇਹ ਦੇਹ ਰੂਪੀ ਪੁਤਲੀ ਬਣਾਈ ਹੈ। ਜਾਣ ਸਤ ਕਰ, ਇਸ ਗੱਲ ਨੂੰ ਸੱਚ ਨਿਸ਼ਚੇ ਕਰਕੇ ਜਾਣ, ਹੋਏਗੀ ਮਾਟੀ, ਇਹ ਤੇਰੀ ਦੇਹ ਦੀ ਪੁਤਲੀ ਇੱਕ ਦਿਨ ਮਿੱਟੀ ਹੋ ਜਾਵੇਗੀ, ਖਾਕ ਦੀ ਟੇਰੀ ਬਣ ਜਾਵੇਗੀ, ਇਸ ਦਾ ਮਾਣ ਨਾ ਕਰ।
ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕੋ ਤੁਮ ਕਿਆ ਗਰਬੇ ਰਹਾਓ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇਸ ਅਚੇਤ ਮੂਰਖ ਇਨਸਾਨ ਨੂੰ ਸਮਝਾਉਂਦੇ ਹਨ ਕਿ ਇਹ ਅਚੇਤ ਤੀ ਗਵਾਰ ਨਾ ਸਮਝ, ਤੂੰ ਆਪਣੇ ਮੂਲ ਨੂੰ ਚੇਤੇ ਕਰ। ਤੇਰਾ ਸਰੀਰ ਕਿੱਥੋਂ ਬਣਿਆ ਹੈ, ਇਸ ਗੱਲ ਨੂੰ ਯਾਦ ਰੱਖ। ਇਤਨੇ ਕਹੋ ਤੁਮ ਕਿਆ ਕਰਬੇ, ਇਹ ਜਿਹੜਾ ਰਕਤ ਬਿੰਦ ਤੋਂ ਬਣਿਆ ਹੋਇਆ ਤੇਰਾ ਸਰੀਰ ਹੈ, ਇਹਨੂੰ ਪ੍ਰਾਪਤ ਕਰਕੇ ਫਿਰ ਇੰਨਾ ਹੰਕਾਰ ਕਿਉਂ ਕਰ ਰਿਹਾ ਹੈ? ਇਸ ਸਰੀਰ ਦਾ ਇੰਨਾ ਤੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਅਥਵਾ ਕੁਛ ਵਿਦਵਾਨਾਂ ਨੇ ਮੂਲ ਸੰਭਾਲੋ ਦਾ ਅਰਥ ਇਹ ਵੀ ਕੀਤਾ ਹੈ ਵੀ ਇਹ ਅਚੇਤ ਨਾ ਸਮਝ ਮਨੁੱਖ, ਤੂੰ ਆਪਣੇ ਮੂਲ ਨੂੰ ਯਾਦ ਕਰ। ਮੂਲ ਕੀ ਹੈ? ਮੂਲ ਹੈ ਪਰਮਾਤਮਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਆਹ ਜੋ ਸਰੀਰ ਹੈ ਇਹ ਤੇ ਮਿੱਟੀ ਤੋਂ ਬਣਿਆ ਹੋਇਆ ਹੈ, ਇਹਨੂੰ ਪ੍ਰਾਪਤ ਕਰਕੇ ਇੰਨਾ ਹੰਕਾਰ ਕਿਉਂ ਕਰਦੇ ਹੋ? ਨਹੀਂ ਕਰਨਾ ਚਾਹੀਦਾ। ਪਰ ਇੱਥੇ ਪ੍ਰਕਾਰਨ ਸਰੀਰ ਦਾ ਚੱਲ ਰਿਹਾ ਹੈ, ਸਰੀਰ ਦਾ ਮੂਲ ਰਕਤ ਬਿੰਦ ਹੈ, ਇਸ ਲਈ ਪਹਿਲਾ ਅਰਥ ਹੀ ਪ੍ਰਸੰਗਕ ਸਮਝਣਾ।
ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸ ਤੁਝ ਪਾਹੇ ਅਮਾਨ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ। ਹਰ ਮਨੁੱਖ ਦੇ ਮਨ ਦੇ ਵਿੱਚ ਇੰਨੀ ਤ੍ਰਿਸ਼ਨਾ ਹੈ, ਇੰਨੀ ਵਾਸ਼ਨਾ ਹੈ, ਔਰ ਉਹ ਆਪਣੇ ਪਾਸ ਜਿਉਂ ਸਮਾਨ ਜਮ੍ਹਾਂ ਕਰਨ ਲੱਗਦਾ ਹੈ, ਕਰੀ ਜਾਂਦਾ ਹੈ। ਪਰ ਹਜ਼ੂਰ ਇਸ ਨੂੰ ਸਮਝਾਉਂਦੇ ਹਨ, ਤੀਨ ਸੇਰ ਕਾ ਦਿਹਾੜੀ ਮਹਿਮਾਨ। ਐ ਮਨੁੱਖ, ਤੂੰ ਸਿਰਫ ਤਿੰਨ ਸੇਰ ਅੰਨ ਦਾ, ਦਿਹਾੜੀ ਦਾ ਤਿੰਨ ਸੇਰ ਛਕਣ ਵਾਲਾ ਤੂੰ ਇੱਕ ਪ੍ਰਾਹੁਣਾ ਹੈ। ਕਿਉਂਕਿ ਆਦਮੀ ਜੇ ਸੋਚਿਆ ਜਾਵੇ, ਪੂਰੀ ਦਿਹਾੜੀ ਦੇ ਵਿੱਚ ਤਿੰਨ ਕੁ ਸੇਰ ਹੀ ਆਹਾਰ ਅੰਨ ਖਾ ਸਕਦਾ ਹੈ, ਇਸ ਤੋਂ ਵੱਧ ਨਹੀਂ। ਹਜ਼ੂਰ ਕਹਿੰਦੇ ਨੇ, ਤੀਨ ਸੇਰ ਕਾ ਦਿਹਾੜੀ ਮਹਿਮਾਨ। ਐ ਮਨੁੱਖ, ਤੂੰ ਤਿੰਨ ਸੇਰ ਦਿਹਾੜੀ ਦਾ ਇੱਕ ਪ੍ਰਾਹੁਣਾ ਹੈ, ਸਿਰਫ ਤੈਨੂੰ ਤਿੰਨ ਸੇਰ ਅੰਨ ਚਾਹੀਦਾ ਹੈ, ਪਰ ਤੂੰ ਜੁੜਿਆ ਕਿੰਨਾ ਹੈ ਇਹਦੇ ਬਾਰੇ ਕੋਈ ਪਤਾ ਨਹੀਂ। ਅਵਰ ਬਸ ਤੁਝ ਪਾਹੇ ਅਮਾਨ, ਹੋਰ ਜਿੰਨੀਆਂ ਵਸਤਾਂ ਨੇ, ਅੰਨ ਦੇ ਭੰਡਾਰ ਨੇ, ਬਸਰਾਂ ਦੇ ਭੰਡਾਰ ਨੇ, ਮਾਇਆ ਦੇ ਅੰਬਾਰ ਨੇ, ਇਹ ਸਭ ਮਾਨੋ ਤੇਰੇ ਪਾਸ ਇੱਕ ਅਮਾਨਤ ਹੈ। ਇਹ ਅਮਾਨਤ ਇਸ ਲਈ ਸਤਿਗੁਰੂ ਮਹਾਰਾਜ ਦੱਸਦੇ ਨੇ, ਜਦੋਂ ਅੰਨ ਦਾ ਸਮਾਂ ਆਉਂਦਾ ਹੈ, ਇਹ ਮਨੁੱਖ ਸਭ ਕੁਝ ਇੱਥੇ ਛੱਡ ਕੇ ਚਲਿਆ ਜਾਂਦਾ ਹੈ। ਅਮਾਨਤ ਉਹੀ ਹੁੰਦੀ ਹੈ ਨਾ ਜੋ ਕਿਸੇ ਦੀ ਹੋਵੇ, ਆਪਣੀ ਨਾ ਹੋਵੇ ਵਸਤੂ, ਉਹਨੂੰ ਅਮਾਨਤ ਕਿਹਾ ਜਾਂਦਾ ਹੈ। ਜਿਸ ਮਾਇਆ ਨੂੰ, ਜਿਸ ਸੰਪੱਤੀ ਨੂੰ ਮਨੁੱਖ ਆਪਣੀ ਸਮਝ ਰਿਹਾ ਹੈ, ਆਖਰ ਇਹਨੂੰ ਛੱਡ ਕੇ ਜਾਣਾ ਪੈਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੂੰ ਤੇ ਸਿਰਫ ਤਿੰਨ ਸੇਰ ਦਾ ਦਿਹਾੜੀ, ਤਿੰਨ ਸੇਰ ਛਕਣ ਵਾਲਾ ਇੱਕ ਮਜ਼ਦੂਰ ਤੇ ਪ੍ਰਾਹੁਣਾ ਹੈ, ਹੋਰ ਜਿੰਨੀਆਂ ਵੀ ਵਸੂਆਂ ਤੇਰੇ ਪਾਸ ਨੇ, ਤਨ ਦੌਲਤ ਦੇ ਅੰਬਾਰ ਨੇ, ਇਹ ਸਭ ਤੇਰੇ ਪਾਸ ਇੱਕ ਅਮਾਨਤ ਰੱਖੀ ਹੋਈ ਹੈ।
ਵਿਸ਼ਟਾ ਅਸਤ ਰਖਤ ਪਰੇਟੇ ਚਾਮ, ਇਸ ਉਪਰਲੇ ਰੱਖਿਓ ਗੁਮਾਨ।
ਲੋ, ਜਿਸ ਸਰੀਰ ਦਾ ਤੂੰ ਹੰਕਾਰ ਕਰਦਾ ਹੈ, ਉਹਦੇ ਵਿੱਚ ਹੈ ਕਿ ਜਰਾ ਸੋਚਿਆ ਕਰ। ਵਿਸ਼ਟਾ ਮਲਮੂਤਰ ਹੈ ਸਾਡੇ ਸਰੀਰ ਵਿੱਚ, ਤੇ ਅਸਤ ਹੱਡ ਨੇ, ਰਖਤ ਲਹੂ ਹੈ, ਪਰੇਟੇ ਚਾਮ ਉੱਤੇ ਚਮੜਾ ਲਪੇਟਿਆ ਹੋਇਆ। ਸਾਡਾ ਸਰੀਰ ਇਹਨਾਂ ਚੀਜ਼ਾਂ ਦੇ ਨਾਲ ਹੀ ਭਰਿਆ ਹੋਇਆ ਹੈ ਨਾ। ਵਿਸ਼ਟਾ ਹੈ, ਗੰਦਗੀ ਹੈ, ਹੱਡ ਨੇ ਲਹੂ ਹੈ, ਤੇ ਉੱਤੇ ਚਮੜਾ ਲਪੇਟਿਆ ਹੋਇਆ ਹੈ। ਇਸ ਉਪਰਲੇ ਰੱਖਿਓ ਗੁਮਾਨ, ਉਹ ਭਲਿਆ ਮਨਸਾ, ਤੂੰ ਇਹਦੇ ਉੱਤੇ ਏਡਾ ਵੱਡਾ ਹੰਕਾਰ ਧਾਰਨ ਕਰਕੇ ਬੈਠਾ ਹੈ, ਇਹਦੇ ਉੱਤੇ ਇੰਨਾ ਮਾਣ ਕਰ ਰਿਹਾ ਹੈ, ਇਸ ਗੰਦਗੀ ਦੇ ਥੈਲੇ ਉੱਤੇ, ਇਹ ਹੱਡਾਂ ਦੇ ਲਹੂ ਦੇ ਇੱਕ ਭਰੇ ਹੋਏ ਚਮੜੇ ਦੇ ਉੱਤੇ ਤੂੰ ਇੰਨਾ ਹੰਕਾਰ ਕਰ ਰਿਹਾ ਹੈ, ਕੋਈ ਕਹਿਣ ਦੀ ਗੱਲ ਨਹੀਂ ਹੈ।
ਏਕ ਵਸਤ ਬੂਜੈ ਤਾਂ ਹੋਵੇ ਪਾਕ, ਬਿਨ ਬੂਜੇ ਤੂੰ ਸਦਾ ਨਾ ਪਾਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਚੇ ਤੇ ਨਾ ਸਮਝ ਇਨਸਾਨ ਨੂੰ ਸਮਝਾਉਂਦੇ ਹਨ, ਏਕ ਵਸ ਬੂਜੈ, ਜੇ ਤੂੰ ਇੱਕ ਵਸਤੂ ਨੂੰ ਸਮਝ ਲਵੇਂ, ਉਹ ਵਸਤੂ ਕੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਜੇ ਤੂੰ ਉਸ ਨਾਮ ਰੂਪੀ ਵਸਤੂ ਨੂੰ ਸਮਝ ਲਵੇਂ, ਪ੍ਰਾਪਤ ਕਰ ਲਵੇਂ, ਤਾਂ ਤੇ ਪਾਕ ਪਵਿੱਤਰ ਹੋ ਸਕਦਾ। ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਆਪਣੇ ਅੰਦਰੋਂ ਨਾਮ ਦੇ ਸਰੋਤ ਨੂੰ ਨਹੀਂ ਸਮਝਿਆ, ਨਹੀਂ ਪ੍ਰਗਟ ਕੀਤਾ, ਤੂੰ ਹਮੇਸ਼ਾ ਲਈ ਨਾਪਾਕ ਹੈ। ਨਾਪਾਕ ਫਾਰਸੀ ਵਿੱਚ ਕਹਿੰਦੇ ਨੇ ਅਪਵਿੱਤਰ ਨੂੰ, ਨਖਿਦ ਨੂੰ, ਮਕਰੂ ਨੂੰ। ਹਜ਼ੂਰ ਕਹਿੰਦੇ ਨੇ, ਏਕ ਵਸ ਬੁੱਝ ਹੈ, ਦੂਸਰਾ ਇਹਦਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਹਨ, ਇੱਕ ਵਸਤੂ ਕੀ ਹੈ। ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮੈਂ ਆਇਆ। ਵਾਹਿਗੁਰੂ ਨੇ ਹਰ ਸਰੀਰ ਦੇ ਵਿੱਚ ਆਪਣੀ ਜੋਤ ਵੀ ਟਿਕਾਈ ਹੋਈ ਹੈ। ਜੇ ਤੂੰ ਉਸ ਵਸਤੂ ਨੂੰ, ਆਤਮ ਜੋਤ ਨੂੰ ਸਮਝ ਲਵੇਂ, ਤਾਂ ਤੂੰ ਪਵਿੱਤਰ ਹੋ ਸਕਦਾ ਹੈ। ਜੇ ਤੂੰ ਉਸ ਵਸਤੂ ਆਤਮਕ ਜੋਤ ਨੂੰ ਨਹੀਂ ਸਮਝਦਾ, ਤੇ ਉਹਨਾਂ ਚਿਰ ਤੱਕ ਤੂੰ ਹਮੇਸ਼ਾ ਨਾਪਾਕ ਅਪਵਿੱਤਰ ਹੈ।
ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਐ ਔਰ ਪੁਰਖ ਸੁਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਾਂ ਗੁਰੂ ਤੋਂ ਕੁਰਬਾਨ ਜਾਂਦੇ ਹਾਂ, ਜਿਸ ਦੀ ਕਿਰਪਾ ਦੇ ਨਾਲ ਉਹ ਸੁਜਾਨ ਪੁਰਖ, ਜਾਣੀ ਜਾਣ, ਸਰਵ ਵਿਆਪਕ ਤੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ, ਜੋ ਅਕਾਲ ਪੁਰਖ ਪ੍ਰਾਪਤ ਕੀਤਾ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਚੌਪ ਦੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ।
ਲੋ ਹੁਣ ਅੱਗੇ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਇੱਕ ਤੁਕੇ ਚੌਪਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਆ ਰਹੇ ਨੇ। ਇਸ ਸ਼ਬਦ ਦੇ ਅੰਦਰ ਛੋਟੀਆਂ ਪੰਕਤੀਆਂ ਨੇ, ਪਹਿਲੀ ਪੰਕਤੀ ਤੇ ਵਿਸਰਾਮ ਸਮਝਣਾ ਤੇ ਫੇਰ ਇੱਕ ਇੱਕ ਤੁਕੇ ਇਹ ਸ਼ਬਦ ਬਣ ਜਾਂਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਮੁਤਲਾਸ਼ੀ ਨੇ, ਜਗਿਆਸੂ ਹਨ, ਜਿਹੜੇ ਹਰ ਵੇਲੇ ਵਾਹਿਗੁਰੂ ਦੇ ਦਰਸ਼ਨਾਂ ਦੀ ਉਡੀਕ ਵਿੱਚ ਨੇ, ਉਹਨਾਂ ਦੀ ਹਾਲਤ ਬਿਆਨ ਕਰ ਰਹੇ ਹਨ। ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹ ਮਿਲਾਵੈ। ਰਹਾਓ ਇੱਕ ਪਲ ਦਿਨਸ, ਮੇਰਾ ਇੱਕ ਪਲ ਜ਼ਿੰਦਗੀ ਦਾ ਅਤੇ ਇੱਕ ਦਿਨ ਮੇਰਾ ਕਦੇ ਵੀ ਬੀਤਦਾ ਨਹੀਂ ਹੈ, ਕਿਉਂਕਿ ਇੰਤਜ਼ਾਰ ਦੇ ਵਿੱਚ ਸਮਾਂ ਬਹੁਤ ਹੌਲੀ ਹੌਲੀ ਲੰਘਦਾ ਹੈ। ਦਰਸ਼ਨ ਕੀ ਮਨ ਆਸ ਘਨੇਰੀ, ਮੇਰੇ ਮਨ ਦੇ ਵਿੱਚ ਉਸ ਪਰਮੇਸ਼ਰ ਪਤੀ ਦੇ ਦਰਸ਼ਨਾਂ ਦੀ ਬਹੁਤੀ ਆਸ ਲੱਗੀ ਹੋਈ ਹੈ। ਕੋਈ ਐਸਾ ਸੰਤ ਮਹਾਂਪੁਰਖ ਹੈ, ਮੋਕੋ ਪਿਰਹ ਮਿਲਾਵੈ, ਮੈਨੂੰ ਪਤੀ ਪਰਮੇਸ਼ਰ ਤਾਈਂ ਮਿਲਾ ਦੇਵੇ। ਐਸਾ ਸੰਤ ਭਾਈ ਸਤਿਗੁਰੂ ਹੀ ਹੈ ਜੋ ਵਿਛੜੀਆਂ ਰੂਹਾਂ ਨੂੰ ਅਕਾਲ ਪੁਰਖ ਦੇ ਨਾਲ ਮਿਲਾ ਸਕਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਉਸ ਗੁਰੂ ਦੇ ਵੀ ਮਿਲਣ ਦੀ ਨਾਲ ਨਾਲ ਸਤਿਗੁਰੂ ਮਹਾਰਾਜ ਨੇ ਤੜਪ ਜ਼ਾਹਰ ਕੀਤੀ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਇੱਕ ਘੜੀ ਦਿਨ ਸਮੋਕੋ ਬਹੁ ਦਿਆਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ।
ਐ ਗੁਰਮੁਖੋ, ਐ ਸਖੀਓ, ਸਹੇਲੀਓ, ਮੇਰੇ ਲਈ ਇੱਕ ਘੜੀ ਇੱਕ ਦਿਨ ਦੇ ਬਰਾਬਰ ਹੈ, ਤੇ ਇੱਕ ਦਿਨ ਮੋਕੋ ਬਹੁਤ ਦਿਹਾਰੇ, ਤੇ ਇੱਕ ਦਿਨ ਮੈਨੂੰ ਬਹੁਤ ਦਿਨਾਂ ਵਰਗਾ ਜਾਪਦਾ ਹੈ, ਕਿਉਂਕਿ ਮੇਰੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਸਿੱਖ ਹੈ, ਇੱਕ ਤੜਪ ਹੈ, ਇੰਤਜ਼ਾਰ ਹੈ, ਉਡੀਕ ਹੈ। ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਮੇਰਾ ਮਨ ਸਿਰ ਨਹੀਂ ਰਹਿੰਦਾ, ਮੈਂ ਉਸ ਪਿਆਰੇ ਪਤੀ ਪਰਮੇਸ਼ਰ ਨੂੰ ਕਿਵੇਂ ਮਿਲਾਂ। ਹਰ ਵੇਲੇ ਇਹ ਇੱਕ ਤਾਂਗ ਬਣੀ ਰਹਿੰਦੀ ਹੈ।
ਇੱਕ ਪਲ ਦਿਨ ਸਮੋਕੋ ਕਬੋ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੈ। ਰਹਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ, ਇੱਕ ਪਲ ਦਿਨਸ, ਐ ਗੁਰਮੁਖੋ, ਇੱਕ ਪਲ ਤੇ ਇੱਕ ਦਿਨ ਮੇਰਾ ਇੰਨਾ ਲੰਬਾ ਹੋ ਰਿਹਾ ਹੈ, ਇਹ ਕਦੇ ਬੀਤਦਾ ਨਜ਼ਰ ਨਹੀਂ ਆ ਰਿਹਾ, ਮੇਰਾ ਪਲ ਮੇਰਾ ਦਿਨ ਲੰਘਦਾ ਨਹੀਂ ਹੈ, ਕਿਉਂ ਉਡੀਕ ਦੀ ਘੜੀ ਹੈ। ਦਰਸ਼ਨ ਕੀ ਮਨ ਆਸ ਘਨੇਰੀ, ਮੇਰੇ ਮਨ ਦੇ ਵਿੱਚ ਉਸ ਪਤੀ ਪਰਮੇਸ਼ਰ ਦੇ ਦਰਸ਼ਨਾਂ ਦੀ ਬਹੁਤੀ ਆਸ ਲੱਗੀ ਹੋਈ ਹੈ। ਕੋਈ ਹੈ ਇਹੋ ਜਿਹਾ ਸੰਤ ਮਹਾਂਪੁਰਖ ਜਿਹੜਾ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਵੇ।
ਚਾਰ ਪਹਿਰ ਚੋ ਜੁਗੇ ਸਮਾਨੇ, ਰਹਿਣ ਪਈ ਤਬ ਅੰਤ ਨ ਜਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਹਾਉ ਬਸਰਾਮ ਦੇ ਕੇ ਚਾਰ ਪਹਿਰ, ਜਿਹੜੇ ਜ਼ਿੰਦਗੀ ਦੇ ਚਾਰ ਪਹਿਰ ਨੇ ਜਾਂ ਦਿਨ ਦੇ ਚਾਰ ਪਹਿਰ ਨੇ, ਚਾਰ ਯੁੱਗਾਂ ਦੇ ਸਮਾਨ ਮੈਨੂੰ ਪ੍ਰਤੀਤ ਹੋ ਰਹੇ ਹਨ। ਰਹਿਣ ਪਈ, ਜਦੋਂ ਰਾਤ ਸ਼ੁਰੂ ਹੋ ਗਈ ਫਿਰ ਤੇ ਉਹਦਾ ਅੰਤ ਹੀ ਨਹੀਂ ਜਾਣਿਆ ਜਾਵੇਗਾ। ਦਿਨ ਦੇ ਚਾਰ ਪਹਿਰ ਵੀ ਮੇਰੇ ਲਈ ਚਾਰ ਯੁੱਗਾਂ ਦੇ ਸਮਾਨ ਨੇ, ਤੇ ਜਦੋਂ ਰਾਤ ਸ਼ੁਰੂ ਹੋ ਜਾਵੇ ਉਸ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ, ਫਿਰ ਤੇ ਉਹਦਾ ਅੰਤ ਵੀ ਨਹੀਂ ਕੋਈ ਜਾਣਿਆ ਜਾ ਸਕਦਾ।
ਪੰਚ ਦੂਤ ਮਿਲ ਪਿਰੋ ਵਿਛੋੜੀ, ਪਰਮ ਭ੍ਰਮ ਰੋਵੈ ਹਾਥ ਪਛੋੜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਪੰਜ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੇ ਮਿਲ ਕੇ ਪਿਰੋ ਵਿਛੋੜੀ ਮੈਨੂੰ ਪਤੀ ਤੋਂ ਵਿਛੋੜ ਦਿੱਤਾ, ਕਿਉਂਕਿ ਇਹ ਜਿਹੜੇ ਪੰਜ ਵਿਕਾਰ ਨੇ ਇਹਨਾਂ ਕਰਕੇ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਟੁੱਟੇ ਹੋਏ ਹਾਂ। ਪੰਜ ਦੂਤ ਮਿਲ ਪਿਰੋਂ ਵਿਛੋੜੀ, ਇਹ ਪੰਜ ਦੂਤ ਕਾਮ ਆਦਿਕ ਵਿਕਾਰਾਂ ਨੇ ਮਿਲ ਕੇ ਮੈਨੂੰ ਉਸ ਪਤੀ ਤੋਂ ਵਿਛੋੜ ਦਿੱਤਾ ਹੈ। ਪ੍ਰਮ ਪ੍ਰਮ ਰੋਵੈ, ਹੁਣੇ ਜੀਵ ਰੂਪੇਸ਼ਰੀ ਭਟਕ ਭਟਕ ਕੇ ਰੋ ਰਹੀ ਹੈ। ਹਾਥ ਪਛੋੜੀ, ਤੇ ਨਾਲ ਆਪਣੇ ਹੱਥਾਂ ਨੂੰ ਮਲਦੀ ਹੈ। ਪਛੋੜੀ ਦਾ ਅਰਥ ਹੱਥਾਂ ਨੂੰ ਮਲਣਾ ਕੀਤਾ ਹੈ, ਪਰ ਮਹਾਂਪੁਰਖ ਪਛੋੜੀ ਦਾ ਅਰਥ ਇਹ ਵੀ ਕਰਦੇ ਸਨ, ਪ੍ਰਮ ਪ੍ਰਮ ਰੋਵੈ ਹਾਥ ਪਛੋੜੀ, ਜਿਹੜੀ ਜੀਵ ਰੂਪ ਇਸਤਰੀ ਹੈ ਪਤੀ ਤੋਂ ਵਿਛੜ ਕੇ ਇੱਧਰ ਉੱਧਰ ਭਟਕ ਭਟਕ ਕੇ ਰੋਂਦੀ ਹੈ, ਕੋਈ ਉਹਨੂੰ ਢੋਈ ਨਹੀਂ ਮਿਲਦੀ, ਕੋਈ ਉਸਨੂੰ ਦਿਲਾਸਾ ਨਹੀਂ ਦਿੰਦਾ, ਤੇ ਨਾਲ ਹਾਥ ਪਛੋੜੀ ਤੇ ਫਿਰ ਉਹ ਸਿਆਪਾ ਵੀ ਕਰਦੀ ਹੈ, ਆਪਣੇ ਹੱਥਾਂ ਨੂੰ ਪਟਕਾ ਪਟਕਾ ਕੇ ਮਾਰਦੀ ਹੈ, ਜਿਵੇਂ ਧੋਬੀ ਕੱਪੜੇ ਨੂੰ ਪਛਾੜਦਾ ਹੈ, ਇਸੇ ਤਰ੍ਹਾਂ ਉਹ ਆਪਣੇ ਹੱਥਾਂ ਨੂੰ ਆਪਣੇ ਸਰੀਰ ਤੇ ਮਾਰ ਮਾਰ ਕੇ ਇਸ ਢੰਗ ਦੇ ਨਾਲ ਉਹ ਸਿਆਪਾ ਕਰਦੀ ਹੈ, ਸੋਗ ਪ੍ਰਗਟ ਕਰਦੀ ਹੈ।
ਜਨ ਨਾਨਕ ਅਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਖੀਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਮਿਹਰ ਆਈ, ਸਾਨੂੰ ਦਾਸਾਂ ਨੂੰ ਉਸ ਨੇ ਦਰਸ਼ਨ ਦਿਖਾ ਦਿੱਤਾ, ਆਤਮ ਚੀਨ ਪਰਮ ਸੁਖ ਪਾਇਆ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਹਿਲਾਂ ਆਤਮਾ ਰੂਪ ਕਰਕੇ ਪਛਾਣਿਆ, ਤੇ ਉਸਨੂੰ ਆਤਮਾ ਰੂਪ ਜਾਣ ਕੇ ਤੇ ਫਿਰ ਉਸ ਪਰਮਾਤਮਾ ਦੀ ਜਾਣ ਪਛਾਣ ਹਾਸਲ ਕੀਤੀ, ਇਉਂ ਉਸ ਵਾਹਿਗੁਰੂ ਨੂੰ ਆਤਮਾ ਰੂਪ ਜਾਣ ਕੇ ਤੇ ਫਿਰ ਉਸ ਪਰਮਾਤਮਾ ਨੂੰ ਸਮਝ ਕੇ ਪਰਮ ਸੁਖ ਪਾਇਆ, ਅਸੀਂ ਮਹਾਨ ਸੁਖ ਵਾਹਿਗੁਰੂ ਦੇ ਮਿਲਾਪ ਦਾ ਪ੍ਰਾਪਤ ਕਰ ਲਿਆ।
ਆਸਾ ਮਹੱਲਾ ਪੰਜਵਾਂ, ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ।
ਲੋ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੱਚਾ ਮਿੱਤਰ ਦੱਸਦੇ ਹਨ, ਹਰ ਮੇਰਾ ਸਾਥੀ ਸੰਗ ਸਹਾਈ, ਦੁੱਖ ਸੁਖ ਸਿਮਰੀ ਤਹਿ ਮੌਜੂਦ, ਜਮ ਬਪਰਾ ਮੋਕੋ ਕਹਾਂ ਡਰਾਈ ਰਹਾਓ, ਹਰ ਮੇਰਾ ਸਾਥੀ ਸੰਗ ਸਹਾਈ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਮੇਰਾ ਸਾਥੀ ਹੈ ਤੇ ਸਿਖਾਈ ਮੇਰਾ ਮਿੱਤਰ ਵੀ ਹੈ ਤੇ ਹਮੇਸ਼ਾ ਮੇਰੇ ਸੰਗ ਨਾਲ ਹੀ ਰਹਿੰਦਾ, ਸਦਾ ਅੰਗ ਸੰਗੇ ਅਪੰਗੰਗ ਬਹਿਪੂਤੇ, ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਦੁੱਖ ਤੇ ਸੁੱਖ ਦੇ ਵਿੱਚ ਮੈਂ ਜਿੱਥੇ ਵੀ ਉਸ ਨੂੰ ਯਾਦ ਕਰਦੀ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਉੱਥੇ ਹੀ ਮੌਜੂਦ ਹੁੰਦਾ ਹੈ, ਹਾਜ਼ਰ ਨਾਜ਼ਰ ਹੁੰਦਾ ਹੈ। ਜਮ ਬਪਰਾ ਮੋਕੋ ਕਹਾਂ ਡਰਾਈ, ਤੇ ਹੁਣ ਜਦੋਂ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਮੇਰੇ ਨਾਲ ਹੈ, ਜਮ ਵਿਚਾਰਾ ਉਹ ਹੁਣ ਮੈਨੂੰ ਕਿੱਥੇ ਡਰਾ ਸਕਦਾ, ਨਹੀਂ ਡਰਾ ਸਕਦਾ, ਕਿਉਂਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ ਉੱਥੇ ਜਮਦੂਤ ਨੇੜੇ ਨਹੀਂ ਆ ਸਕਦੇ, ਇਸ ਲਈ ਮੈਨੂੰ ਹੁਣ ਜਮਾਂ ਦਾ ਵੀ ਡਰ ਸਮਾਪਤ ਹੋ ਗਿਆ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ।
ਗੁਰਮੁਖੋ ਵਾਹਿਗੁਰੂ ਦੀ ਸੇਵਾ ਕਰੋ, ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਪਰਮ ਨਿਧਾਨ ਵੱਡੇ ਤੋਂ ਵੱਡਾ ਖਜ਼ਾਨਾ ਹੈ। ਵਾਹਿਗੁਰੂ ਦੀ ਸੇਵਾ ਦੇ ਵਿੱਚ ਵੱਡੇ ਤੋਂ ਵੱਡਾ ਖਜ਼ਾਨਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਸੇਵਾ ਹੈ ਕਿ ਹਰ ਸੇਵਾ ਮੁਖ ਅੰਮ੍ਰਿਤ ਨਾਮ। ਉਸ ਵਾਹਿਗੁਰੂ ਦੀ ਇਹੀ ਸੇਵਾ ਹੈ ਜੋ ਮੁਖ ਦੁਆਰਾ ਅੰਮ੍ਰਿਤ ਰੂਪ ਨਾਮ ਜਪਣਾ ਹੈ, ਭਾਵ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਪ੍ਰਭੂ ਦੀ ਸੇਵਾ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਜੂਦ ਕਿਸੇ ਮਨੁੱਖ ਵਰਗਾ ਤੇ ਹੈ ਨਹੀਂ ਵੀ ਆਪਾਂ ਉਹਨੂੰ ਲੰਗਰ ਛਕਾ ਦਈਏ, ਬਸਤਰ ਧੋ ਦਈਏ, ਇਸ਼ਨਾਨ ਕਰਵਾ ਦਈਏ, ਕੋਈ ਮੁੱਠੀ ਚਾਪੀ ਕਰ ਦਈਏ। ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭੈਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਦੀ ਸੇਵਾ ਸਿਮਰਨ ਕਰਨਾ, ਨਾਮ ਜਪਣਾ ਹੀ ਉਹਦੀ ਸੇਵਾ ਹੈ।
ਹਰ ਮੇਰਾ ਸਾਥੀ ਸੰਗ ਸਖਾਈ, ਦੁੱਖ ਸੁਖ ਸਿਮਰੀ ਤੈ ਮੌਜੂਦ, ਜੰਮ ਬਪਰਾ ਮੋਕੋ ਕਹਾਂ ਡਰਾਈ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸਾਥੀ ਹੈ, ਇਸ ਲੋਕ ਦਾ ਵੀ ਤੇ ਸਿਖਾਈ ਮਿੱਤਰ ਹੈ ਪਰਲੋਕ ਦਾ ਵੀ, ਤੇ ਹੁਣ ਇਸ ਜੀਵਨ ਕਾਲ ਦੇ ਵਿੱਚ ਵੀ ਹਮੇਸ਼ਾ ਸਾਡੇ ਅੰਗ ਸੰਗ ਹੈ। ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਦੁੱਖ ਸੁੱਖ ਵੇਲੇ ਜਦੋਂ ਵੀ ਮੈਂ ਉਸ ਨੂੰ ਯਾਦ ਕਰਦੀ ਹਾਂ ਉਹ ਉੱਥੇ ਹੀ ਹਾਜ਼ਰ ਹੁੰਦਾ ਹੈ। ਜਮ ਬਪਰਾ ਮੋਕੋ ਕਹਾਂ ਡਰਾਈ, ਹੁਣ ਜਮ ਵਿਚਾਰਾ ਮੈਨੂੰ ਕਿੱਥੇ ਡਰਾ ਸਕਦਾ, ਭਾਵ ਉਹ ਜਮ ਮੇਰੇ ਨੇੜੇ ਹੀ ਨਹੀਂ ਆ ਸਕਦਾ, ਉਹਦਾ ਡਰ ਵੀ ਮੁੱਕ ਗਿਆ ਹੈ।
ਹਰ ਮੇਰੀ ਓਟ ਮੈਂ ਹਰ ਕਾ ਤਾਣ, ਹਰ ਮੇਰਾ ਸਖਾ ਮਨ ਮਾਹੇ ਦੀਵਾਨ।
ਰਹਾਓ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਮੇਰੀ ਓਟ, ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰੀ ਓਟ ਹੈ, ਮੈਂ ਹਰ ਕਾ ਤਾਣ ਤੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਤਾਣ ਬਲ ਹੈ, ਹਰ ਮੇਰਾ ਸਖਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਸਖਾ ਪਿਆਰਾ ਹੈ, ਮਨ ਮਾਹੀ ਦੀਵਾਨ ਤੇ ਮਨ ਦੇ ਵਿੱਚ ਮੈਨੂੰ ਉਹਦਾ ਹੀ ਦੀਵਾਨ ਆਸਰਾ ਹੈ।
ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਉ, ਗੁਰਮੁਖ ਧਨ ਖਟੀ ਹਰ ਮੇਰਾ ਸਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹਰ ਮੇਰੀ ਪੂੰਜੀ, ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡੀ ਪੂੰਜੀ ਹੈ, ਤੇ ਮੇਰਾ ਹਰ ਵੇ ਸਾਹੋ, ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਵਿਸਾਹੋ ਦਾ ਅਰਥ ਸੌਦਾ ਹੈ, ਭਾਵ ਜਿਹੜੀ ਚੀਜ਼ ਖਰੀਦੀ ਜਾਵੇ ਉਹਨੂੰ ਵਿਸਾਹੋ ਆਖਿਆ। ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹੋ, ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰੀ ਪੂੰਜੀ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਸੌਦਾ ਹੈ। ਦੂਸਰਾ ਵਿਸਾਹੋ ਦਾ ਅਰਥ ਭਰੋਸਾ ਵੀ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰੀ ਪੂੰਜੀ ਹੈ ਤੇ ਮੇਰਾ ਹਰ ਵਿਸਾਹੋ ਤੇ ਮੇਰਾ ਭਰੋਸਾ ਵੀ ਉਸੇ ਅਕਾਲ ਪੁਰਖ ਤੇ ਬੱਝਿਆ ਹੋਇਆ ਹੈ। ਗੁਰਮੁਖ ਤਨ ਖੱਟੀ ਹਰ ਮੇਰਾ ਸਾਹੋ, ਹਜ਼ੂਰ ਕਹਿੰਦੇ ਨੇ ਮੈਂ ਗੁਰੂ ਦੁਆਰਾ ਨਾਮ ਤਨ ਨੂੰ ਖੱਟਿਆ ਹੈ, ਹਰ ਮੇਰਾ ਸਾਹੋ ਤੇ ਮੇਰਾ ਸ਼ਾਹ ਮੇਰਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਸ ਨੇ ਮੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਵਿੱਚ ਭੇਜਿਆ ਸੀ ਤੇ ਇੱਥੇ ਆ ਕੇ ਮੈਂ ਗੁਰੂ ਦੇ ਪਾਸੋਂ ਨਾਮ ਦਾ ਧਨ ਖੱਟਿਆ ਹੈ।
ਗੁਰ ਕਿਰਪਾ ਤੇ ਇਹ ਮਤ ਆਵੇ, ਜਨ ਨਾਨਕ ਹਰ ਕੈ ਅੰਕ ਸਮਾਵੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਮਤ ਸ੍ਰੇਸ਼ਟ ਮਤ ਉੱਜਲ ਮਤ ਆ ਕੇ ਪ੍ਰਾਪਤ ਹੁੰਦੀ ਹੈ। ਜਨ ਨਾਨਕ ਹਰ ਕੈ ਅੰਕ ਸਮਾਵੇ, ਜਿਸ ਨੂੰ ਗੁਰੂ ਦੀ ਕਿਰਪਾ ਦੁਆਰਾ ਉੱਜਲ ਮਤ ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਕਸਾਦਾ, ਅਥਵਾ ਊ ਤੋਂ ਮਤ ਮੇਰੇ ਹਿਰਦੇ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤੋ ਮੋਹਿ ਲਾਗੈ ਨਾਉ। ਜਿਹੜੀ ਇਹ ਮਤ ਹੈ ਗੁਰੂ ਦੀ ਕਿਰਪਾ ਨਾਲ ਹੀ ਆ ਕੇ ਪ੍ਰਾਪਤ ਹੁੰਦੀ ਹੈ। ਜਨ ਨਾਨਕ ਹਰ ਕੈ ਅੰਕ ਸਮਾਵੈ, ਜਿਹਨੂੰ ਇਹ ਮਤ ਪ੍ਰਾਪਤ ਹੋ ਜਾਵੇ ਫਿਰ ਉਹ ਉਸ ਵਾਹਿਗੁਰੂ ਦੇ ਅੰਕ ਸਰੂਪ ਦੇ ਵਿੱਚ ਉਹਦੀ ਗੋਦ ਵਿੱਚ ਸਮਾ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਇਓ ਮਨ ਲਾਈ, ਸਤਿਗੁਰ ਸੇਵ ਸਭੈ ਫਲ ਪਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਇਸ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਖਾਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਡਾ ਮਨ ਉਪਰਾਮ ਹੋਇਆ ਹੋਵੇ, ਸਾਡਾ ਮਨ ਸੰਸਾਰ ਵੱਲੋਂ ਉਦਾਸ ਹੋਇਆ ਹੋਵੇ, ਮਾਯੂਸ ਤੇ ਨਿਰਾਸ਼ ਵੀ ਹੋਇਆ ਹੋਵੇ, ਉਸ ਵੇਲੇ ਇਸ ਮਨ ਨੂੰ ਕਿਵੇਂ ਅਸੀਂ ਧੀਰਜ ਦੇਣਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖਿਆ ਸਾਡੇ ਮਨ ਨੂੰ ਦੇ ਰਹੇ ਹਨ। ਮਨ ਕਿਉਂ ਬੈਰਾਗ ਕਰੇਗਾ? ਐ ਮਨਾ ਤੂੰ ਕਾਹਦੇ ਲਈ ਕਿਉਂ ਬੈਰਾਗ ਕਰੇਗਾ? ਸਤਿਗੁਰ ਮੇਰਾ ਪੂਰਾ, ਕਿਉਂਕਿ ਮੇਰਾ ਸਤਿਗੁਰੂ ਪੂਰਾ ਹੈ, ਭਾਵ ਜੋ ਵੀ ਸਤਿਗੁਰੂ ਦੇ ਪਾਸੋਂ ਮੰਗੀਏ ਉਹ ਦੇਣ ਵਾਲਾ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਤੇ ਸਤਿਗੁਰੂ ਸਾਰੇ ਸੁਖਾਂ ਦਾ ਦਾਤਾਰ ਵੀ ਹੈ। ਸਤਿਗੁਰ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਇਆ ਹਰ ਗਾਈਐ। ਹਜ਼ੂਰ ਕਹਿੰਦੇ ਨੇ ਜਦੋਂ ਮੇਰਾ ਸਤਿਗੁਰੂ ਪੂਰਾ ਹੈ ਤੇ ਫੇਰ ਮਨਾ ਤੂੰ ਕਿਉਂ ਵੈਰਾਗ ਕਰੇਗਾ? ਕਿਉਂ ਦੁਨੀਆਂ ਤੋਂ ਉਪਰਾਮ ਹੋਏਗਾ? ਕਿਉਂ ਨਿਰਾਸ਼ ਹੋ ਕੇ ਭਟਕੇਗਾ? ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਕਿਉਂਕਿ ਸਤਿਗੁਰੂ ਸਾਰੀਆਂ ਮਨਸਾ ਦਾ ਅਰਥ ਹੈ ਵਾਸ਼ਨਾ ਨੂੰ ਪੂਰੀਆਂ ਕਰਨ ਵਾਲਾ ਦਾਤਾ ਹੈ। ਜੋ ਵੀ ਇੱਛਾ ਲੈ ਕੇ ਕੋਈ ਗੁਰੂ ਦੇ ਕੋਲ ਜਾਵੇ, ਮਨਸਾ ਕਾ ਦਾਤਾ, ਉਹ ਸਭ ਨੂੰ ਮਨੋ ਕਾਮਨਾ ਦੇਣ ਵਾਲਾ ਦਾਤਾ ਹੈ ਤੇ ਸਾਰੇ ਸੁਖਾਂ ਦਾ ਵੀ ਖਜ਼ਾਨਾ ਹੈ। ਹੁਣ ਮਾਈ ਸੁਲੱਖਣੀ ਚੱਬੇ ਤੋਂ ਚੱਲ ਕੇ ਸ਼੍ਰੀ ਕੀਰਤਪੁਰ ਸਾਹਿਬ ਆਈ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਬਥੇਰੇ ਦਰਾਂ ਤੇ ਭਟਕਦੀ ਰਹੀ ਹਾਂ, ਪਰ ਮੇਰੀ ਝੋਲੀ ਵਿੱਚ ਕਿਸੇ ਨੇ ਵੀ ਖੈਰ ਨਹੀਂ ਪਾਈ। ਹੁਣ ਮੈਂ ਗੁਰੂ ਨਾਨਕ ਦੇ ਘਰ ਆਈ ਹਾਂ ਤੇ ਮੈਨੂੰ ਪਤਾ ਹੈ ਇਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟੀਆਂ ਦੀ ਓਟ ਹੈ, ਤੇ ਹੁਣ ਮੈਨੂੰ ਕਿਰਪਾ ਕਰੋ, ਮੇਰੀ ਝੋਲੀ ਵਿੱਚ ਖੈਰ ਪਾਓ। ਸਤਿਗੁਰੂ ਕਹਿਣ ਲੱਗੇ, ਦੱਸ ਮਾਤਾ ਕੀ ਚਾਹੀਦਾ? ਕਹਿਣ ਲੱਗੇ, ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਮਸਤਕ ਵੱਲ ਤੱਕਿਆ ਤੇ ਵੇਖ ਕੇ ਕਹਿਣ ਲੱਗੇ, ਬਈ ਮਾਤਾ, ਤੇਰੇ ਕਰਮਾਂ ਵਿੱਚ ਤਾਂ ਪੁੱਤਰ ਲਿਖਿਆ ਹੀ ਨਹੀਂ, ਤੇ ਅਸੀਂ ਤੈਨੂੰ ਕਿੱਥੋਂ ਦੇ ਸਕਦੇ ਹਾਂ? ਤੇ ਮਾਤਾ ਨਿਰਾਸ਼ ਹੋਈ, ਵਾਪਸ ਜਾਣ ਲੱਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਮਿਲ ਪਏ, ਕਹਿਣ ਲੱਗੇ, ਮਾਤਾ ਤੂੰ ਉਦਾਸ ਕਿਉਂ ਹੈ? ਕਹਿਣ ਲੱਗੀ, ਮੈਂ ਤੇ ਬੜੀ ਆਸ ਲੈ ਕੇ ਆਈ ਸਾਂ, ਇਹ ਗੁਰੂ ਨਾਨਕ ਦਾ ਘਰ ਹੈ, ਨਿਰਾਸਿੰਗ ਆਸ ਪੂਰਨ ਹੈ, ਆਸਾਵੰਤ ਆਸ ਗੁਸਾਈ ਪੂਰੀ ਹੈ, ਮੈਂ ਬੇਨਤੀ ਵੀ ਕੀਤੀ ਪਰ ਮੇਰੀ ਬੇਨਤੀ ਪ੍ਰਵਾਨ ਨਹੀਂ ਹੋਈ। ਤਾਂ ਉਸ ਵੇਲੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਤਾ ਤੂੰ ਤੇ ਭੋਲੀ ਹੈ, ਤੂੰ ਹੁਣ ਫੇਰ ਸਤਿਗੁਰੂ ਦੇ ਕੋਲ ਜਾ ਤੇ ਬੇਨਤੀ ਕਰੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਮੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ ਤੇ ਹੁਣ ਲਿਖ ਦੇਵੋ, ਤੂੰ ਕਲਮ ਦੁਆਤ ਸਿਆਹੀ ਨਾਲ ਲੈ ਕੇ ਜਾਵੀਂ। ਕਹਿਣ ਲੱਗੀ, ਠੀਕ ਹੈ। ਤੇ ਉਸ ਮਾਤਾ ਨੇ ਸਾਰੀ ਤਿਆਰੀ ਕਰਕੇ ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵਾਸਤੇ ਜਾ ਰਹੇ ਸਨ, ਰਸਤੇ ਵਿੱਚ ਅੱਗੇ ਹੋ ਕੇ ਖੜ ਗਈ ਤੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣ ਲੱਗੇ, ਮਾਤਾ, ਪੁੱਤਰ ਤਾਂ ਤੇਰੇ ਕਰਮਾਂ ਵਿੱਚ ਲਿਖਿਆ ਹੀ ਨਹੀਂ। ਤੇ ਮਾਤਾ ਹੱਥ ਜੋੜ ਕੇ ਕਹਿਣ ਲੱਗੀ, ਸੱਚੇ ਪਾਤਸ਼ਾਹ, ਜੇ ਨਹੀਂ ਲਿਖਿਆ ਤੇ ਹੁਣ ਲਿਖ ਦੇਵੋ, ਤੁਸੀਂ ਪਰਮੇਸ਼ਰ ਹੋ, ਪਾਰ ਬ੍ਰਹਮ ਗੁਰ ਨਾਹੀਂ ਭੇਦ, ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਹੁੰਦਾ? ਜੇ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਚੰਗਾ ਮਾਤਾ, ਜੇ ਤੇਰਾ ਇੰਨਾ ਗੁਰੂ ਤੇ ਭਰੋਸਾ ਹੈ, ਲੈ ਤੈਨੂੰ ਲਿਖ ਦਿੰਦੇ ਹਾਂ। ਉਸ ਮਾਤਾ ਨੇ ਕਲਮ ਦੁਆਤ ਕਾਗਜ਼ ਅੱਗੇ ਕੀਤਾ ਤੇ ਸਤਿਗੁਰੂ ਨੇ ਕੋੜੇ ਤੇ ਚੜਿਆ ਚੜਾਇਆ। ਜਦੋਂ ਇਹ ਲਿਖਿਆ, ਮਾਤਾ, ਤੇਰੇ ਇੱਕ ਪੁੱਤਰ ਹੋਵੇਗਾ, ਉਹ ਇੱਕ ਦੀ ਥਾਂ ਤੇ ਸੱਤ ਪੈ ਗਿਆ। ਉਹ ਕਹਿੰਦੇ ਨੇ, ਘੋੜੇ ਨੇ ਪੈਰ ਹਿਲਾ ਦਿੱਤਾ, ਗੁਰੂ ਮਹਾਰਾਜ ਦਾ ਹੱਥ ਹਿਲਿਆ, ਇੱਕ ਤੋਂ ਸੱਤ ਬਣ ਗਿਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ, ਤੁਸੀਂ ਮਾਈ ਨੂੰ ਕਿੰਨੇ ਪੁੱਤਰ ਬਖਸ਼ੇ ਨੇ? ਸਤਿਗੁਰੂ ਕਹਿਣ ਲੱਗੇ, ਮਾਈ ਨੇ ਇੱਕ ਹੀ ਮੰਗਿਆ ਸੀ, ਇਹਨੂੰ ਅਸੀਂ ਇੱਕ ਲਿਖ ਕੇ ਦੇ ਦਿੱਤਾ। ਉਹ ਕਹਿਣ ਲੱਗਾ, ਨਹੀਂ ਮਹਾਰਾਜ, ਇਹ ਤੇ ਸੱਤ ਲਿਖੇ ਗਏ ਨੇ। ਸਤਿਗੁਰੂ ਮੇਹਰਾਂ ਦੇ ਘਰ ਆਏ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਕਹਿਣ ਲੱਗੇ, ਚੰਗਾ, ਫਿਰ ਸੱਤ ਹੀ ਹੋ ਜਾਣਗੇ। ਸਮਾਂ ਪਾ ਕੇ ਉਸ ਮਾਤਾ ਦੇ ਸੱਤ ਪੁੱਤਰ ਹੀ ਹੋਏ। ਇਉਂ ਮਨਸਾ ਕਾ ਦਾਤਾ, ਮਨੋ ਕਾਮਨਾ ਦੇਣ ਵਾਲਾ, ਮਨ ਵੰਸ਼ਤ ਫਲ ਦੇਣ ਵਾਲਾ ਦਾਤਾ ਸਤਿਗੁਰੂ ਸਾਰੇ ਸੁਖਾਂ ਦਾ ਖਜ਼ਾਨਾ ਹੈ, ਅੰਮ੍ਰਿਤਸਰ ਸਦ ਹੀ ਭਰਪੂਰਾ। ਬਈ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਅੰਮ੍ਰਿਤ ਦਾ ਸਰ ਸਰੋਵਰ ਸਾਧ ਸੰਗਤ ਹੈ, ਸਦ ਹੀ ਭਰਪੂਰਾ, ਉਹ ਸਦਾ ਹੀ ਨਾਮ ਅੰਮ੍ਰਿਤ ਜਲ ਦੇ ਨਾਲ ਭਰਿਆ ਰਹਿੰਦਾ। ਜਿਹੜਾ ਗੁਰੂ ਦਾ ਅੰਮ੍ਰਿਤਸਰ ਸਰੋਵਰ ਭਾਵ ਸਤਸੰਗਤ ਹੈ, ਉਹ ਹਮੇਸ਼ਾ ਲਈ ਨਾਮ ਅੰਮ੍ਰਿਤ ਜਲ ਦੇ ਨਾਲ ਭਰਿਆ ਰਹਿੰਦਾ ਹੈ। ਲੋ, ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ।